ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉਂ ਪ੍ਰਗਟ ਜਾਏ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉਂ ਪ੍ਰਗਟ ਜਾਏ। ਮੰਨੈ ਮਗਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਣ ਹੋਏ। ਜੇ ਕੋ ਮਨ ਜਾਣੇ ਮਨ ਕੋ, ਐਸਾ ਨਾਮ ਨਿਰੰਜਣ ਹੋਏ। ਜੇ ਕੋ ਮਨ ਜਾਣੇ ਮਨ ਕੋ, ਮੰਨੈ ਮਾਰਗ ਠਾਕ ਨਾ ਪਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਦਾਰ ਵਾਸਤੇ। ਜਿੱਥੇ ਆਪ ਪਾਵਨ ਗੁਰੂ ਸਰੂਪ ਧਾਰਨ ਕੀਤਾ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ, ਜਿਸ ਪਾਵਨ ਬਾਣੀ ਦੀ ਮਹਿਮਾ ਅਪਰਪਾਰ ਹੈ। ਸਤਿਗੁਰੂ ਦੇ ਬਚਨ ਹਨ, ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਵਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੇ। ਬਾਣੀ ਵਿੱਚ ਸ਼ਕਤੀ ਹੈ, ਇਹ ਬਾਣੀ ਕੇਵਲ ਮਨੁੱਖ ਸ੍ਰਿਸ਼ਟੀ ਦਾ ਹੀ ਉਧਾਰ ਨਹੀਂ ਕਰਦੀ, ਬਲਕਿ ਹਜ਼ੂਰ ਫਰਮਾਉਂਦੇ ਨੇ ਪਸ਼ੂ ਪ੍ਰੇਤ ਜਿਹੜੇ ਪਸ਼ੂ ਹਨ, ਜਿਨ੍ਹਾਂ ਨੂੰ ਹੈਵਾਨ ਆਖਿਆ ਜਾਂਦਾ ਹੈ, ਸਤਿਗੁਰੂ ਦੀ ਬਾਣੀ ਉਹਨਾਂ ਪਸ਼ੂਆਂ ਦਾ ਵੀ ਉਧਾਰ ਕਰਨ ਲਈ ਸਮਰੱਥ ਹੈ। ਦੂਸਰੇ ਨੰਬਰ 'ਤੇ ਪ੍ਰੇਤਾਂ ਦੀ ਗੱਲ ਸਤਿਗੁਰੂ ਨੇ ਲਿਖੀ ਹੈ। ਕਲ ਮਹਿ ਪ੍ਰੇਤ ਜਿਨ ਨਾਮ ਨਾ ਪਛਾਤਾ, ਸਤਿਯੁਗ ਪਰਮਹੰਸ ਵਿਚਾਰੀ। ਸਤਿਗੁਰੂ ਦੀ ਬਾਣੀ ਪ੍ਰੇਤਾਂ ਦਾ ਵੀ ਉਧਾਰ ਕਰਨ ਵਾਲੀ ਹੈ। ਪ੍ਰੇਤ ਤੋਂ ਮੁਰਾਦ ਹੈ ਅਪਵਿੱਤਰ ਰੂਹਾਂ, ਭਟਕਦੀਆਂ ਰੂਹਾਂ। ਸਤਿਗੁਰੂ ਦੀ ਬਾਣੀ ਉਹਨਾਂ ਦਾ ਵੀ ਉਧਾਰ ਕਰਦੀ ਹੈ। ਪਸ਼ੂ ਪ੍ਰੇਤ ਮੁਗਧ ਕਉ ਤਾਰੇ, ਤੀਸਰੇ ਨੰਬਰ 'ਤੇ ਸਤਿਗੁਰੂ ਫਰਮਾਉਂਦੇ ਹਨ, ਜਿਹੜੇ ਮੁਗ ਦਾ ਅਰਥ ਹੈ ਮੂਰਖ, ਬੇਵਕੂਫ, ਬੇਸਮਝ ਆਦਮੀ ਹਨ, ਜਿਨ੍ਹਾਂ ਨੂੰ ਕੋਈ ਧਰਮ ਸ਼ਾਸਤਰ ਦੀ ਸੋਝੀ ਹੀ ਨਹੀਂ ਹੈ। ਜੇ ਉਹ ਵੀ ਸਤਿਗੁਰੂ ਦੀ ਬਾਣੀ ਓਟ ਲੈ ਲੈਣ, ਉਹਨਾਂ ਮੂਰਖਾਂ ਦਾ, ਉਹਨਾਂ ਉਜੱਟ ਲੋਕਾਂ ਦਾ ਵੀ ਸਤਿਗੁਰੂ ਬਾਣੀ ਉਧਾਰ ਕਰਦੀ ਹੈ। ਹਜ਼ੂਰ ਨੇ ਚੌਥੇ ਨੰਬਰ 'ਤੇ ਆਖ ਦਿੱਤਾ, ਪਾਹਨ ਪਾਰ ਉਤਾਰੇ। ਸਤਿਗੁਰੂ ਦੀ ਬਾਣੀ ਪਾਹਨ ਪੱਥਰਾਂ ਨੂੰ ਵੀ ਪਾਰ ਕਰਨ ਵਾਲੀ ਹੈ। ਜਦੋਂ ਆਪਾਂ ਇਹ ਸਤਿਗੁਰੂ ਦੇ ਬਚਨਾਂ ਦੀ ਵਿਚਾਰ ਕਰਦੇ ਹਾਂ, ਕਈ ਤਰ੍ਹਾਂ ਦੇ ਸ਼ੰਕੇ ਸਾਡੇ ਮਨ ਵਿੱਚ ਉੱਠਦੇ ਹਨ ਕਿ ਸਤਿਗੁਰੂ ਦੀ ਬਾਣੀ ਸੱਚਮੁੱਚ ਹੀ ਪਸ਼ੂਆਂ ਦਾ, ਪ੍ਰੇਤਾਂ ਦਾ, ਮੂਰਖਾਂ ਦਾ ਅਤੇ ਪੱਥਰਾਂ ਦਾ ਉਧਾਰ ਕਰਦੀ ਹੈ। ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ ਤਾਂ ਹਜ਼ੂਰ ਨੇ ਇੱਕ ਗੱਲ ਸਾਫ਼ ਲਿਖੀ ਹੈ, ਪਸ਼ੂ ਵੀ ਇੱਕ ਜੂਨੀ ਹੈ, ਪ੍ਰੇਤ ਵੀ ਇੱਕ ਜੂਨੀ ਹੈ, ਮਨੁੱਖ ਵੀ ਇੱਕ ਜੂਨੀ ਹੈ ਅਤੇ ਪੱਥਰ ਵੀ ਇੱਕ ਜੂਨੀ ਹੈ। ਜਿਹੜੀ ਸਤਿਗੁਰੂ ਦੀ ਬਾਣੀ ਹੈ ਇਹ ਸਾਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕਰਦੀ ਹੈ। ਮੁਕਤੀ ਤੋਂ ਮੁਰਾਦ ਹੈ ਸਾਰੀਆਂ ਜੂਨਾਂ ਤੋਂ ਛੁਟਕਾਰਾ, ਸਾਰੇ ਬੰਧਨਾਂ ਤੋਂ ਨਜਾਤ ਹਾਸਲ ਕਰਨੀ। ਸਤਿਗੁਰੂ ਦੀ ਬਾਣੀ ਐਸੀ ਅਮੋਲਕ ਹੈ ਜਿਹੜੀ ਪ੍ਰਤੱਖ ਵੀ ਪਸ਼ੂਆਂ ਦਾ, ਪ੍ਰੇਤਾਂ ਦਾ, ਮੁਗਧਾਂ ਅਤੇ ਪੱਥਰਾਂ ਦਾ ਉਧਾਰ ਕਰਦੀ ਹੈ। ਬਾਕੀ ਇਹਦੇ ਅੰਦਰ ਜਿਹੜੀ ਗੁੱਝੀ ਰਮਜ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਉਹ ਇਹ ਹੈ, ਬਹੁਤ ਸਾਰੇ ਇਨਸਾਨ ਵੀ ਐਸੇ ਨੇ ਜਿਨ੍ਹਾਂ ਦੀ ਪਸ਼ੂ ਬਿਰਤੀ ਹੈ। ਸੁਖਮਨੀ ਸਾਹਿਬ ਬਾਣੀ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਕਈ ਲੋਕ ਐਸੇ ਹਨ ਭਾਵੇਂ ਉਹਨਾਂ ਦੀ ਜਾਤੀ ਮਨੁੱਖ ਹੈ, ਦੇਖਣ ਨੂੰ ਆਦਮੀ ਜਾਪਦੇ ਹਨ, ਦੇਖਣ ਵਾਲਾ ਆਦਮੀ ਇਨਸਾਨ ਸਮਝਦਾ ਹੈ, ਪਰ ਉਹਨਾਂ ਦੀਆਂ ਆਦਤਾਂ ਪਸ਼ੂਆਂ ਵਰਗੀਆਂ ਹੁੰਦੀਆਂ ਨੇ। ਜਿਵੇਂ ਅਕਸਰ ਅਸੀਂ ਵੀ ਜਦੋਂ ਕੋਈ ਬਹੁਤਾ ਬੋਲਦਾ ਹੈ ਕਈ ਵਾਰੀ ਇਹ ਗੱਲ ਕਹਿ ਹੀ ਦਿੰਦੇ ਹਾਂ, ਇਹ ਕਿਵੇਂ ਕਾਂ ਵਾਂਗੂ ਕਾਂ ਕਾਂ ਕਰੀ ਜਾ ਰਿਹਾ ਹੈ, ਜਾਂ ਇਹ ਵੀ ਕਹਿ ਦਿੰਦੇ ਹਾਂ ਇਹ ਕਿਵੇਂ ਕੁੱਤਾ ਭੌਂਕਦਾ ਹੈ, ਕਿਉਂਕਿ ਸੁਭਾਅ ਜੋ ਰਲ ਗਿਆ। ਹਜ਼ੂਰ ਕਹਿੰਦੇ ਨੇ ਜਿਹੜੀ ਸਤਿਗੁਰੂ ਦੀ ਬਾਣੀ ਹੈ, ਜਿਹੜੇ ਪਸ਼ੂ ਬਿਰਤੀ ਵਾਲੇ ਲੋਕ ਨੇ ਜਿਨ੍ਹਾਂ ਦੀਆਂ ਆਦਤਾਂ ਪਸ਼ੂਆਂ ਵਰਗੀਆਂ ਨੇ, ਉਹਨਾਂ ਦਾ ਵੀ ਇਹ ਉਧਾਰ ਕਰਦੀ ਹੈ। ਪ੍ਰੇਤ, ਪ੍ਰੇਤ ਕਿਸ ਨੂੰ ਸਤਿਗੁਰੂ ਨੇ ਬਾਣੀ ਨੇ ਮੰਨਿਆ ਹੈ? ਭਗਤ ਕਬੀਰ ਜੀ ਨੇ ਲਿਖਿਆ ਹੈ, ਦੋ ਕਿਸਮ ਦੇ ਪ੍ਰੇਤ ਨੇ, ਇੱਕ ਤਾਂ ਮੁਰਦਾ ਰੂਹਾਂ ਨੇ ਜਿਨ੍ਹਾਂ ਨੂੰ ਪ੍ਰੇਤ ਕਿਹਾ ਜਾਂਦਾ ਹੈ। ਅਕਸਰ ਆਪਾਂ ਇਹ ਗੱਲਾਂ ਵੀ ਸੁਣਦੇ ਹਾਂ ਵੀ ਫਲਾਣੇ ਨੂੰ ਕਿਸੇ ਭੂਤ ਪ੍ਰੇਤ ਦਾ ਸਾਇਆ ਹੋ ਗਿਆ। ਜਿੱਥੋਂ ਤੱਕ ਗੁਰਬਾਣੀ ਦਾ, ਸਿੱਖ ਧਰਮ ਦਾ ਸਵਾਲ ਹੈ, ਇਹਨਾਂ ਗੱਲਾਂ ਨੂੰ ਵੀ ਸਤਿਗੁਰੂ ਨੇ ਬਾਣੀ ਦੇ ਵਿੱਚ ਲਿਖਿਆ ਹੈ ਅਤੇ ਨਾਲ ਇਹ ਵੀ ਦੱਸਿਆ ਹੈ ਪ੍ਰੇਤ ਬਣਦਾ ਕਿਉਂ ਹੈ। ਭਗਤ ਤ੍ਰਿਲੋਚਨ ਜੀ ਦੀ ਬਾਣੀ ਵਿੱਚ ਸ਼ਬਦ ਆਇਆ ਹੈ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਣ ਵਲ ਵਲ ਔਤਰੈ। ਮਰਨ ਲੱਗਿਆਂ ਸੁਤਾ ਘਰ ਦੇ ਵਿੱਚ ਰਹਿ ਜਾਂਦੀ ਹੈ ਅਤੇ ਫਿਰ ਉਹਦੀ ਰੂਹ ਉੱਥੇ ਭਟਕਦੀ ਹੈ, ਉਸ ਨੂੰ ਪ੍ਰੇਤ ਕਿਹਾ ਜਾਂਦਾ। ਦੂਸਰੇ ਪ੍ਰੇਤ ਉਹ ਨੇ ਜਿਨ੍ਹਾਂ ਨੂੰ ਜਿਉਂਦੇ ਪ੍ਰੇਤ ਆਖਿਆ ਜਾ ਸਕਦਾ ਹੈ। ਭਗਤ ਕਬੀਰ ਜੀ ਦੇ ਸ਼ਬਦ ਨੇ, ਜਿਹ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੇ, ਤੇ ਕਰ ਮਰਹਟ ਸਾਰਕੇ ਪੂਤ ਬਸਹਿ ਤਿੰਨ ਮਾਹੇ। ਜਿਨ੍ਹਾਂ ਘਰਾਂ ਦੇ ਵਿੱਚ ਨਾਮ ਜਪਣ ਵਾਲੇ ਮਹਾਂਪੁਰਖਾਂ ਦੀ ਸੇਵਾ ਨਹੀਂ ਹੁੰਦੀ ਅਤੇ ਨਾ ਹੀ ਵਾਹਿਗੁਰੂ ਪਰਮੇਸ਼ਰ ਦੀ ਭਗਤੀ, ਕੋਈ ਨਾਮ ਬਾਣੀ ਦਾ ਜਾਪ ਸਿਮਰਨ ਹੀ ਹੁੰਦਾ ਹੈ, ਉਹ ਘਰ ਅਤੇ ਮੁਰਦਾ ਘਰ ਨੇ, ਸ਼ਮਸ਼ਾਨ ਘਾਟ ਨੇ, ਅਤੇ ਜਿਹੜੇ ਉਹਨਾਂ ਵਿੱਚ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਭਗਤ ਜੀ ਕਹਿੰਦੇ ਉਹ ਪ੍ਰੇਤ ਨੇ, ਜਿੰਦਾ ਪ੍ਰੇਤ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਇੱਕ ਥਾਂ 'ਤੇ ਬੜਾ ਸੁੰਦਰ ਖਿਆਲ ਪੇਸ਼ ਕੀਤਾ ਹੈ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੋਰੀ ਜੋਰੂ ਜਿਨ੍ਹਾਂ ਦਾ ਸਿੱਖਦਾਰ। ਇਹ ਗੁਰੂ ਨਾਨਕ ਸਾਹਿਬ ਜੀ ਦੇ ਵਾਕ ਹਨ। ਹਜ਼ੂਰ ਕਹਿੰਦੇ ਨੇ ਹੁਣ ਕਲਯੁੱਗ ਦਾ ਸਮਾਂ ਬਹੁਤ ਭਿਆਨਕ ਹੈ। ਅਸੀਂ ਧਰਮ ਗ੍ਰੰਥਾਂ ਵਿੱਚ ਪੜ੍ਹਦੇ ਹਾਂ, ਪਹਿਲੇ ਯੁੱਗਾਂ ਦੇ ਵਿੱਚ ਸਤਯੁੱਗ ਦੇ ਵਿੱਚ ਦੇਵਤੇ ਵੀ ਅਵਤਾਰ ਧਾਰਦੇ ਸਨ, ਉਹ ਵੀ ਧਰਤੀ 'ਤੇ ਆਉਂਦੇ ਸਨ। ਪਰ ਹੁਣ ਕਲਯੁੱਗ ਦਾ ਸਮਾਂ ਹੈ, ਹਜ਼ੂਰ ਕਹਿੰਦੇ ਹੁਣ ਦੇਵਤੇ ਨਹੀਂ ਆ ਸਕਦੇ। ਹੁਣ ਇਸ ਕਲਯੁੱਗ ਦੇ ਅੰਦਰ ਜਿਨ੍ਹਾਂ ਦਾ ਅਵਤਾਰ ਹੋ ਰਿਹਾ, ਭੂਤਾਂ ਪ੍ਰੇਤਾਂ ਦਾ ਅਵਤਾਰ ਹੋ ਰਿਹਾ ਹੈ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਅਵਤਾਰ ਦਾ ਅਰਥ ਹੁੰਦਾ ਉਤਰਨਾ, ਜਨਮ ਲੈਣਾ। ਹਜ਼ੂਰ ਕਹਿੰਦੇ ਨੇ ਇਸ ਕਲਯੁੱਗ ਦੇ ਵਿੱਚ ਤਾਂ ਜਿੰਨ ਪੈਦਾ ਹੋ ਰਹੇ ਹਨ, ਜਿਹੜੇ ਮਨਮੁੱਖ ਲੋਕ ਨੇ, ਜਿਨ੍ਹਾਂ ਨੇ ਕਦੇ ਵਾਹਿਗੁਰੂ ਦਾ ਨਾਮ ਨਹੀਂ ਲੈਣਾ, ਜਿਨ੍ਹਾਂ ਦੇ ਮੁੱਖ ਤੋਂ ਕਦੇ ਬਾਣੀ ਦਾ ਉਚਾਰਨ ਨਹੀਂ ਹੁੰਦਾ, ਹਰ ਵੇਲੇ ਜਿਨ੍ਹਾਂ ਦੇ ਮੂੰਹ ਦੇ ਵਿੱਚ ਨਿੰਦਿਆ, ਚੁਗਲੀ ਅਤੇ ਗਾਲਾਂ, ਹੋਰ ਭੈੜੇ ਵਾਕ ਹੁੰਦੇ ਨੇ, ਹਜ਼ੂਰ ਕਹਿੰਦੇ ਨੇ ਉਹ ਭਾਈ ਕਲਯੁੱਗ ਦੇ ਪ੍ਰੇਤ ਹਨ। ਜਾਂ ਹਜ਼ੂਰ ਨੇ ਇਹ ਵੀ ਸਪਸ਼ਟ ਕਰ ਦਿੱਤਾ, ਕੱਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ। ਕਲਯੁੱਗ ਦੇ ਵਿੱਚ ਉਹ ਪ੍ਰੇਤ ਹੀ ਨੇ ਜਿਨ੍ਹਾਂ ਨੇ ਉਸ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਪਛਾਣਿਆ, ਉਹ ਪ੍ਰੇਤ ਹੀ ਨੇ। ਹੁਣ ਅੰਦਾਜ਼ਾ ਲਾ ਲਓ ਵੀ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਪ੍ਰੇਤ ਕਿਹਨਾਂ ਨੂੰ ਕਿਹਾ ਹੈ। ਹਜ਼ੂਰ ਕਹਿੰਦੇ ਨੇ ਸਤਿਗੁਰੂ ਦੀ ਬਾਣੀ ਐਸੀ ਅਮੋਲਕ ਹੈ, ਪਸ਼ੂ ਬਿਰਤੀ ਵਾਲੇ ਲੋਕਾਂ ਨੂੰ ਵੀ ਅਤੇ ਜਿਹੜੇ ਪ੍ਰੇਤ ਨੇ, ਜਿੰਦਾ ਪ੍ਰੇਤ ਨੇ, ਉਹਨਾਂ ਦਾ ਵੀ ਉਧਾਰ ਕਰਨ ਲਈ ਸਮਰੱਥ ਹੈ। ਮੁਗਧ ਕੋ ਉਤਾਰੇ, ਜਿਹੜੇ ਮੁਗਧ ਮੂਰਖ ਨੇ, ਮੂਰਖਾਂ ਦੀਆਂ ਵੀ ਕਈ ਸ਼੍ਰੇਣੀਆਂ, ਕਈ ਕਿਸਮਾਂ ਹੁੰਦੀਆਂ ਨੇ, ਪਰ ਇੱਥੇ ਮੂਰਖ ਉਹਨਾਂ ਨੂੰ ਲਿਖਿਆ ਹੈ ਜਿਨ੍ਹਾਂ ਨੂੰ ਕੋਈ ਧਰਮ ਦੀ ਸੋਝੀ ਨਹੀਂ ਹੈ, ਜਿਨ੍ਹਾਂ ਨੂੰ ਸਿੱਖੀ ਦਾ ਗਿਆਨ ਨਹੀਂ ਹੈ, ਜਿਹੜੇ ਐਵੇਂ ਦੁਨੀਆਂ ਦੇ ਵਿੱਚ ਜਾਹਲ ਤੁਰੇ ਫਿਰਦੇ ਨੇ, ਉਹਨਾਂ ਨੂੰ ਮੂਰਖ ਆਖਿਆ ਹੈ। ਹਜ਼ੂਰ ਕਹਿੰਦੇ ਨੇ ਉਹ ਮੂਰਖ ਬੰਦੇ ਵੀ ਜੇ ਬਾਣੀ ਦੀ ਓਟ ਲੈ ਲੈਂਦੇ ਨੇ ਅਤੇ ਸਤਿਗੁਰੂ ਦੀ ਬਾਣੀ, ਉਹਨਾਂ ਦਾ ਵੀ ਉਧਾਰ ਕਰਨ ਲਈ ਸਮਰੱਥ ਹੈ। ਪਾਹਨ ਪਾਰ ਉਤਾਰੇ, ਪਾਹਨ ਤੋਂ ਮੁਰਾਦ ਹੈ ਪੱਥਰਾਂ ਦੀ। ਪੱਥਰ ਬੜੇ ਸਖਤ ਹੁੰਦੇ ਨੇ, ਕਈ ਐਸੇ ਵੀ ਲੋਕ ਨੇ ਜਿਨ੍ਹਾਂ ਦੇ ਜੀਵਨ ਪੱਥਰ ਵਰਗੇ ਨੇ, ਚਾਹੇ ਜਿੰਨਾ ਮਰਜ਼ੀ ਉਪਦੇਸ਼ ਸੁਣ ਲੈਣ ਪਰ ਉਹ ਅੰਦਰੋਂ ਅਭੈਜੀ ਰਹਿੰਦੇ ਨੇ, ਉਹਨਾਂ 'ਤੇ ਕੋਈ ਅਸਰ ਨਹੀਂ ਹੁੰਦਾ। ਜਿਹੜੇ ਐਸੇ ਵੀ ਲੋਕ ਨੇ, ਪੱਥਰ ਦਿਲ ਨੇ, ਨਿਰਦਈ ਨੇ, ਕਸਾਈ ਨੇ, ਅਤੇ ਜੇ ਉਹ ਵੀ ਸਤਿਗੁਰੂ ਦੀ ਬਾਣੀ ਦੀ ਓਟ ਲੈ ਲੈਣ, ਗੁਰੂ ਕਿਰਪਾ ਦੁਆਰਾ ਉਹਨਾਂ ਦਾ ਵੀ ਉਧਾਰ ਹੋ ਜਾਂਦਾ। ਵੇਖ ਲਓ ਕਿੰਨੀ ਵੱਡੀ ਇਹ ਬਾਣੀ ਦੀ ਸਿਫਤ ਹੈ। ਪਸ਼ੂ ਪ੍ਰੇਤ ਮੁਗਧ ਕੋ ਉਤਾਰੇ, ਪਾਹਨ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ। ਅਸੀਂ ਬਾਣੀ ਨੂੰ ਸਤਿਗੁਰੂ ਦੀ ਬਾਣੀ ਜਾਣਦੇ ਹਾਂ, ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਭਾਈ ਇਹ ਬਾਣੀ ਗੁਰੂ ਦਾ ਸਰੂਪ ਹੈ, ਗੁਰੂ ਬਾਣੀ ਦਾ ਸਰੂਪ ਨੇ। ਗੁਰੂ ਅਤੇ ਬਾਣੀ ਦਾ ਸੰਬੰਧ ਸਾਗਰ ਅਤੇ ਸਾਗਰ ਦੀ ਲਹਿਰ ਵਰਗਾ ਹੈ, ਜਿਵੇਂ ਸਾਗਰ ਦੀ ਲਹਿਰ ਕਦੇ ਸਾਗਰ ਤੋਂ ਵੱਖ ਨਹੀਂ ਹੁੰਦੀ, ਇਸੇ ਤਰ੍ਹਾਂ ਗੁਰੂ ਬਾਣੀ ਨਹੀਂ ਅਤੇ ਬਾਣੀ ਗੁਰੂ ਦਾ ਸਰੂਪ ਹੈ। ਚੰਦਰਮਾ ਦੀ ਚਾਂਦਨੀ ਕਦੇ ਚੰਦਰਮਾ ਤੋਂ ਵੱਖ ਨਹੀਂ ਹੁੰਦੀ, ਸੂਰਜ ਦੀਆਂ ਕਿਰਨਾਂ ਕਦੇ ਸੂਰਜ ਤੋਂ ਵੱਖ ਨਹੀਂ ਹੁੰਦੀਆਂ, ਦੀਵੇ ਦੀ ਲੋ ਕਦੇ ਦੀਵੇ ਤੋਂ ਵੱਖ ਨਹੀਂ ਹੁੰਦੀ। ਇਸੇ ਤਰ੍ਹਾਂ ਸਤਿਗੁਰੂ ਦੀ ਬਾਣੀ ਇਹ ਗੁਰੂ ਦਾ ਰੂਪ ਹੈ, ਇਹ ਕਿਸੇ ਤਰ੍ਹਾਂ ਵੀ ਗੁਰੂ ਤੋਂ ਵੱਖ ਨਹੀਂ ਹੋ ਸਕਦੀ। ਅਤੇ ਜਿਹੜਾ ਭਾਈ ਸਤਿਗੁਰੂ ਦੀ ਬਾਣੀ 'ਤੇ ਗੁਰੂ ਜਾਣ ਕੇ ਨਿਸ਼ਚਾ ਅਤੇ ਭਰੋਸਾ ਰੱਖਦਾ ਹੈ, ਅਤੇ ਫਿਰ ਬਾਣੀ ਉਸਦਾ ਉਧਾਰ ਕਰ ਦਿੰਦੀ ਹੈ। ਹੁਣ ਅਸੀਂ ਸਿੱਖ ਲੋਕ ਬਾਣੀ ਨੂੰ ਆਪਣਾ ਗੁਰੂ 'ਤੇ ਮੰਨਦੇ ਹਾਂ, ਤਸਲੀਮ ਕਰਦੇ ਹਾਂ, ਮੱਥਾ ਵੀ ਟੇਕਦੇ ਹਾਂ, ਬੈਠ ਕੇ ਬਾਣੀ ਪੜ੍ਹਦੇ ਸੁਣਦੇ ਵੀ ਹਾਂ, ਪਰ ਹਜ਼ੂਰ ਕਹਿੰਦੇ ਨੇ ਭਾਈ ਇਸ ਗੱਲ ਨੂੰ ਯਾਦ ਰੱਖੋ जिन्ना चर तक गुरु की गल नू मनदे नहीं उन्ना चर गल नहीं बनेगी। असी गुरु नू बाणी नू गुरु तो मनदे हाँ, पर जे बाणी की गल नू नहीं मनांगे, बाणी की सिक्ख्या नू नहीं मनांगे तो गल नहीं बनेगी। हुण साडे अपने ही घरां दे विच हमेशा ही वर्तारा वरतदा है, किसी का कोई नौकर रखिया होया वो अपने मालक की गल सुन तो लैंदा पर मनदा नहीं, उहदे उत्ते साडी कदे खुशी नहीं हुंदी। साडे अपने बच्चे ने बड़े प्यारे भी हुंदे ने, जे वो साडी गल सुनदे ने ते मनदे नहीं साडा मन कदे खुश नहीं हुंदा। इस तरह असी सतगुरु की बाणी नू केवल सुनदे हाँ, जे तां ध्यान दे नाल सुन लईए फिर तो मनण की भी जाच आ जाती है, पर जे असी ओपरे मन दे नाल ही सुनदे हाँ तो फिर वो बाणी नू मनण की गल दूर रह जाती है। हजूर कहिंदे जे ध्यान दे नाल बाणी नू सुनिया ही ना तो फिर उन्हूं मनिया किवें जावे, मनिया जा ही नहीं सकता। हजूर कहिंदे ने जिहड़ा गुरसिख बाणी नू मनदा है, सेवक सिख पूजन सब आवे हैं, सब गावे हैं हर हर उत्तम बानी, गावया सुनया तनका हर थाई पावे, जिन सतगुर की आग्या सत सत कर मानी। जिन्ना ने सतगुरु की आग्या नू सत सत करके मन लिया है, दो वारी ये शब्द सत सत सतगुरु ने वरतिया है, एक बार भी कह सकते सन, इहदे पिछे एक कारण है। वो कारण यह है, मनुख दियां दो किस्म दियां शकलां ने, बाहरों कुछ होर दिखाई देंदा अंदरों कुछ होर है। हजूर कहिंदे ने असली गुरु का सिख वो है जिन्हें बाहरों भी गुरु की आग्या नू मन लिया है ते अंदरों भी मन लिया, सत सत कर मानी। ओदा गावया ते सुनिया लेखे विच पैंदा, नहीं तो असी उत्तों तो कई वारी मन लैने पर साडा अंदर नहीं मनदा। हजूर कहिंदे अंदर भी मन जावे तो फिर गल बनती है। धन गुरु अमरदास महाराज के चरणों में गुरसिखा ने बेनती की, महाराज थानू सब तो वध प्यारा कौन लगता है? तो सतगुरु के बचन सन, सो सिख सखा बंधप है भाई जे गुर के भाणे विच आवे। भाई वो सब तो वध प्यारा है, साडा भरा है, साडा संबंधी है, भावें वो सिख है। जिहड़ा गुरु दे पाणे विच आ जांदा है वह गुरु नू सब तो वध प्यारा लगता है। पाणे विच आउण तो मुराद है गुरु की आग्या मननी, गुरु का हुक्म पालना। तो जिहड़ा हुक्म मनदा है, हुक्म मनिया होवे प्रवान, उही गुरु नू प्रवान हुंदा। इसलिए हजूर ने आख्या सी भी हर गुरसिख माई भाई नू उन्ना चर गल नहीं बननी जिन्ना चर गुरु की आग्या नहीं मनते। असी गुरु नू गुरु तो मनते हाँ पर गुरु की आग्या नहीं मनते तो फिर गल नहीं बनती। जेड़े दो किस्म की विचारधारा वाले सिख ने, अंदरों कुछ होर ने बाहरों कुछ होर ने, जिन मन होर मुख होर से कंडे कच्चे हैं, उन्होंने कच्चे पिले सिख आख्या है। और उन्होंने बारे धन गुरु अंगद देव महाराज ने श्री आसा जी की वार के अंदर भी फरमाया है, सलाम जवाब दोवै करे मुंडहों कुथा जाए, नानक दोवै कूड़ियां थाए न काई पाए। हजूर कहिंदे ने एक पासे सिख गुरु नू सलाम करदा है, मत्था टेकदा है, सिजदा करदा है, ते जदों गुरु का हुक्म हुंदा है ते उस वेले जवाब दे देंदा है, भी मैं हुक्म नहीं मन सकदा। सलाम जवाब दोवै करे, मत्था भी टेकी जांदा है ते हुक्म भी नहीं मनदा, दोवें गल्लां असी करी जा रहे हैं। पर हजूर कहिंदे याद रख, नानक दोवै कूड़ियां थाए ना काई पाए, तेरिया दोवें गल्लां झूठियां सिद्ध हुंदियां ने। जदों किसे सिख दे जीवन नू कसवटी ते ला के परखिया जावे उदों पता लगदा है भी असी किन्ने क खरे हाँ। ਹਜ਼ੂਰ ਕਹਿੰਦੇ ਨੇ ਤੇਰੀਆਂ ਦੋਵੇਂ ਗੱਲਾਂ ਝੂਠੀਆਂ ਨੇ, ਜੇ ਤੂੰ ਨਮਸਕਾਰ ਕਰਦਾ ਇਹਦਾ ਮਤਲਬ ਇਹ ਹੈ ਤੂੰ ਗੁਰੂ ਨੂੰ ਗੁਰੂ ਮੰਨ ਰਿਹਾ ਹੈ, ਪਰ ਦੂਸਰੇ ਪਾਸੇ ਜਦੋਂ ਜਵਾਬ ਦੇਣਾ ਇਹਦਾ ਮਤਲਬ ਇਹ ਹੈ ਬਈ ਤੂੰ ਗੁਰੂ ਨੂੰ ਤਾਂ ਗੁਰੂ ਮੰਨਦਾ ਪਰ ਗੁਰੂ ਦੀ ਆਗਿਆ ਮੰਨਣ ਦਾ ਅਧਿਕਾਰੀ ਨਹੀਂ ਹੋਇਆ, ਗੁਰੂ ਦਾ ਹੁਕਮ ਮੰਨਣ ਲਈ ਤਿਆਰ ਨਹੀਂ ਹੋਇਆ। ਅਤੇ ਜਿੰਨਾ ਚਿਰ ਗੁਰੂ ਦਾ ਹੁਕਮ ਨਹੀਂ ਮੰਨਦਾ ਉਨਾ ਚਿਰ ਗੱਲ ਨਹੀਂ ਬਣੇਗੀ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਯਾਦ ਰੱਖੋ, ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਪਾਣੀ ਵਿੱਚ ਆਵੇ ਆਪਣੇ ਪਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜਿਹੜਾ ਸਿੱਖ ਆਪਣੇ ਪਾਣੇ ਵਿੱਚ ਚੱਲਦਾ ਹੈ, ਬਹੁਤੇ ਸਿੱਖ ਆਪਣੇ ਪਾਣੇ ਵਿੱਚ ਹੀ ਚੱਲਦੇ ਨੇ, ਆਪਣੇ ਪਾਣੇ ਤੋਂ ਮੁਰਾਦ ਹੈ ਅਸੀਂ ਇਹ ਗੱਲ ਕਹਿੰਦੇ ਹਾਂ ਅਸੀਂ ਤਾਂ ਜਿਵੇਂ ਸਾਡਾ ਮਨ ਕਹਿੰਦਾ ਉਵੇਂ ਹੀ ਕਰਨਾ, ਆਪਣੀ ਮਰਜ਼ੀ ਕਰਨੀ ਹੈ, ਗੁਰੂ ਦੀ ਗੱਲ ਨਹੀਂ ਸੁਣਨੀ, ਕਿਸੇ ਦੀ ਹੋਰ ਦੀ ਗੱਲ ਨਹੀਂ ਸੁਣਨੀ। ਹਜ਼ੂਰ ਕਹਿੰਦੇ ਧਿਆਨ ਨਾਲ ਸੁਣ ਲਓ, ਆਪਣੀ ਮਰਜ਼ੀ ਕਰਨ ਵਾਲਿਓ, ਆਪਣੇ ਪਾਣੇ ਜੋ ਚੱਲੇ ਭਾਈ, ਜਿਹੜੇ ਆਪਣੇ ਪਾਣੇ ਵਿੱਚ ਚੱਲਣਗੇ, ਵਿਛੜ ਚੋਟਾਂ ਖਾਵੇ, ਉਹ ਭਾਈ ਗੁਰੂ ਤੋਂ ਵਿਛੜ ਜਾਣਗੇ ਅਤੇ ਦਰ ਦਰ ਠੋਕਰਾਂ ਖਾਣੀਆਂ ਪੈਣਗੀਆਂ। ਉਹਨਾਂ ਦੀ ਹਾਲਤ ਇਸ ਤਰ੍ਹਾਂ ਹੋਵੇਗੀ ਜਿਵੇਂ ਕੋਈ ਬਿਰਛ ਦੀ ਟਾਹਣੀ ਦੇ ਨਾਲੋਂ ਪੱਤਰਾ ਟੁੱਟ ਜਾਵੇ ਅਤੇ ਫਿਰ ਹਵਾ ਦੇ ਬੁੱਲੇ ਦੇ ਨਾਲ ਕਦੇ ਰੂੜੀਆਂ 'ਤੇ, ਕਦੇ ਗੰਦੀਆਂ ਨਾਲੀਆਂ 'ਤੇ, ਕਦੇ ਰੱਸਿਆਂ ਦੇ ਵਿੱਚ ਉਹ ਹਮੇਸ਼ਾ ਲਈ ਰੁਲਦਾ ਰਹਿੰਦਾ। ਜਿਹੜਾ ਗੁਰੂ ਤੋਂ ਟੁੱਟ ਜਾਂਦਾ ਹੈ ਨਾ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ, ਉਹਨੂੰ ਵੀ ਇਸੇ ਤਰ੍ਹਾਂ ਦਰ ਦਰ ਠੋਕਰਾਂ ਹੀ ਖਾਣੀਆਂ ਪੈਂਦੀਆਂ ਨੇ। ਪੱਤਰਾ ਓਨਾ ਚਿਰ ਹੀ ਸਤਿਕਾਰ ਪ੍ਰਾਪਤ ਕਰਦਾ ਜਿੰਨਾ ਚਿਰ ਵਿਸ਼ ਦੀ ਟਾਹਣੀ ਨਾਲ ਜੁੜਿਆ ਹੋਇਆ, ਅਤੇ ਗੁਰੂ ਦਾ ਸਿੱਖ ਵੀ ਓਨਾ ਚਿਰ ਹੀ ਸਤਿਕਾਰ ਦਾ ਪਾਤਰ ਹੁੰਦਾ ਜਿੰਨਾ ਚਿਰ ਤੱਕ ਗੁਰਸਿੱਖੀ ਨਾਲ ਜੁੜਿਆ ਹੋਵੇ। ਜਦੋਂ ਗੁਰਸਿੱਖੀ ਤੋਂ ਵਿਛੜ ਜਾਂਦਾ ਹੈ, ਗੁਰੂ ਤੋਂ ਵਿਛੜ ਜਾਂਦਾ ਹੈ, ਬਈ ਫਿਰ ਤਾਂ ਦਰ ਦਰ ਠੋਕਰਾਂ ਹੀ ਖਾਣੀਆਂ ਪੈਂਦੀਆਂ ਨੇ। ਹੁਣ ਪਿਛਲੇ ਸਮੇਂ ਦੇ ਵਿੱਚ ਕੌਮ ਨੇ ਕਿੰਨੀਆਂ ਠੋਕਰਾਂ ਖਾਧੀਆਂ ਨੇ, ਕਿੰਨਾ ਸਾਨੂੰ ਜਲੀਲ ਹੋਣਾ ਪਿਆ ਹੈ। ਮੈਂ ਤਾਂ ਇਹਦਾ ਕਾਰਨ ਇੱਕੋ ਹੀ ਸਮਝਦਾ ਹਾਂ, ਅਸੀਂ ਗੁਰੂ ਦੀ ਮੱਤ ਨੂੰ ਛੱਡ ਦਿੱਤਾ, ਆਪਣੀ ਮੱਤ ਨੂੰ ਮੂਹਰੇ ਰੱਖ ਲਿਆ, ਗੁਰੂ ਤੋਂ ਵਿਛੜ ਗਏ, ਗੁਰੂ ਤੋਂ ਟੁੱਟ ਗਏ, ਇਸੇ ਕਰਕੇ ਸਾਨੂੰ ਠੋਕਰਾਂ ਖਾਣੀਆਂ ਪੈ ਰਹੀਆਂ ਨੇ। ਅਤੇ ਜੇ ਅਸੀਂ ਹਾਲੇ ਵੀ ਗੁਰੂ ਦਾ ਲੜ ਨਾ ਫੜਿਆ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਅਤੇ ਬਾਣੀ ਦਾ ਆਸਰਾ ਨਾ ਗ੍ਰਹਿਣ ਕੀਤਾ, ਅਤੇ ਹਾਲੇ ਹੋਰ ਵੀ ਪਤਾ ਨਹੀਂ ਕਿੰਨੀਆਂ ਠੋਕਰਾਂ ਖਾਣੀਆਂ ਪੈ ਸਕਦੀਆਂ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਸ ਜਪਜੀ ਸਾਹਿਬ ਬਾਣੀ ਦੇ ਅੰਦਰ ਚਾਰ ਪੌੜੀਆਂ ਵਿੱਚ ਸਰਵਣ ਦੀ ਮਹਿਮਾ ਲਿਖੀ, ਅਤੇ ਚਾਰ ਹੀ ਪੌੜੀਆਂ ਦੇ ਵਿੱਚ ਜਿਹੜੇ ਗੁਰਮੁਖ ਪਿਆਰੇ ਗੁਰਸਿੱਖ ਮਾਈ ਭਾਈ ਗੁਰੂ ਦਾ ਹੁਕਮ ਮੰਨਦੇ ਹਨ, ਉਹਨਾਂ ਨੂੰ ਜੋ ਪ੍ਰਾਪਤੀਆਂ ਹੁੰਦੀਆਂ, ਜੋ ਲਾਭ ਮਿਲਦੇ ਨੇ, ਉਹਨਾਂ ਦਾ ਹਜ਼ੂਰ ਜ਼ਿਕਰ ਕਰ ਰਹੇ ਹਨ। ਲੋ ਹੁਣ ਆਪ ਸੰਗਤਾਂ ਚੌਦਵੀਂ ਪੌੜੀ ਦੀ ਕਥਾ ਵਿਚਾਰ ਸੁਣੋ, ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ। ਮੰਨੈ ਮਾਰਗ ਠਾਕ ਨਾ ਪਾਏ।
ਜਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਮੰਨੈ, ਜੋ ਗੁਰਸਿੱਖ ਮਾਈ ਪਾਈ ਗੁਰੂ ਦਾ ਹੁਕਮ ਮੰਨਦਾ ਹੈ, ਅਤੇ ਨਾਲ ਹੀ ਮੰਨੈ ਦਾ ਅਰਥ ਹੈ ਜਿਹੜਾ ਨਾਮ ਦੀ ਕਮਾਈ ਕਰਦਾ ਹੈ, ਮਾਰਗ ਠਾਕ ਨਾ ਪਾਏ। ਉਹ ਜੀਵਨ ਦੇ ਪੰਥ ਦੇ ਅੰਦਰ ਬੜੀ ਆਸਾਨੀ ਦੇ ਨਾਲ ਪੈਂਡਾ ਤੈਅ ਕਰਦਾ ਹੈ, ਠਾਕ ਨਾ ਪਾਏ, ਉਹਨੂੰ ਕੋਈ ਰੋਕ ਨਹੀਂ ਪਾ ਸਕਦਾ, ਕਿਉਂਕਿ ਜੀਵਨ ਦੇ ਪੰਧ ਵਿੱਚ ਸਫ਼ਰ ਕਰਦਿਆਂ ਹੋਇਆਂ ਸਾਨੂੰ ਕਈ ਰੁਕਾਵਟਾਂ ਵੀ ਪੈਦਾ ਹੁੰਦੀਆਂ ਨੇ, ਪਰ ਜਿਹੜਾ ਗੁਰੂ ਦਾ ਹੁਕਮ ਮੰਨਦਾ ਹੈ ਅਤੇ ਨਾਮ ਦੀ ਕਮਾਈ ਕਰਦਾ ਹੈ, ਜਾਂ ਇਉਂ ਕਹਿ ਦਿਓ ਜਿਸਨੇ ਗੁਰੂ ਦਾ ਪੱਲਾ ਪਕੜ ਲਿਆ ਹੈ। ਹਿਰਦੈ ਚਾਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ, ਜਿਨ੍ਹਾਂ ਨੇ ਗੁਰਬਾਣੀ ਦਾ ਨਾਮ ਦਾ ਆਸਰਾ ਲੈ ਲਿਆ ਹੈ, ਅਤੇ ਫਿਰ ਉਹ ਬੜੀ ਆਸਾਨੀ ਦੇ ਨਾਲ ਆਪਣੇ ਜੀਵਨ ਦੇ ਪੰਧ ਨੂੰ ਤੈਅ ਕਰਦੇ ਹਨ। ਠਾਕ ਨਾ ਪਾਏ, ਕੋਈ ਉਹਨਾਂ ਨੂੰ ਰੋਕ ਨਹੀਂ ਪਾ ਸਕਦਾ, ਕਿਉਂਕਿ ਜਦੋਂ ਆਪਾਂ ਜੀਵਨ ਦੇ ਪੰਧ 'ਤੇ ਤੁਰਦੇ ਹਾਂ ਤਾਂ ਬਹੁਤ ਸਾਰੇ ਐਸੇ ਵੀ ਲੋਕ ਨੇ ਜਿਹੜੇ ਰਸਤੇ ਦੇ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਖੜੀਆਂ ਕਰਦੇ ਨੇ। ਇਸੇ ਤਰ੍ਹਾਂ ਜਿਹੜਾ ਸਿੱਖੀ ਦਾ ਪੰਧ ਹੈ, ਭਾਓ ਭਗਤੀ ਦਾ ਮਾਰਗ ਹੈ, ਜਦੋਂ ਗੁਰਸਿੱਖ ਇਸ 'ਤੇ ਵੀ ਚੱਲਦਾ ਹੈ ਤਾਂ ਜਿਹੜੇ ਵਿਕਾਰ ਨੇ, ਐਬ ਨੇ, ਔਗਣ ਨੇ, ਉਹ ਵੀ ਰੁਕਾਵਟਾਂ ਪਾਉਂਦੇ ਨੇ। ਪਰ ਹਜ਼ੂਰ ਕਹਿੰਦੇ ਨੇ ਜਿਹੜਾ ਗੁਰਸਿੱਖ ਮੰਨੈ, ਗੁਰੂ ਦੇ ਹੁਕਮ ਨੂੰ ਮੰਨਦਾ ਹੈ, ਗੁਰੂ ਦੇ ਹੁਕਮ 'ਤੇ ਫੁੱਲ ਚੜ੍ਹਾਉਂਦਾ ਹੈ, ਗੁਰੂ ਦੀ ਓਟ ਲੈ ਕੇ ਹਰ ਕੰਮ ਕਰਦਾ ਹੈ, ਅਤੇ ਗੁਰੂ ਉਹਦੇ ਅੰਗ ਸੰਗ ਸਹਾਈ ਹੁੰਦੇ ਨੇ, ਠਾਕ ਨਾ ਪਾਏ, ਉਹਨੂੰ ਰਸਤੇ ਵਿੱਚ ਜਾਂਦਿਆਂ ਕੋਈ ਕਿਸੇ ਕਿਸਮ ਦੀ ਰੋਕ ਨਹੀਂ ਪਾ ਸਕਦਾ।
ਮੰਨੈ ਪਤ ਸਿਉਂ ਪ੍ਰਗਟ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਸਿੱਖ ਗੁਰੂ ਦਾ ਹੁਕਮ ਮੰਨਦਾ ਹੈ ਅਤੇ ਨਾਮ ਦੀ ਕਮਾਈ ਕਰਦਾ ਹੈ, ਪਤ ਸਿਉਂ ਪ੍ਰਗਟ ਜਾਏ, ਉਹ ਬੜੀ ਪਤ ਇੱਜ਼ਤ ਦੇ ਨਾਲ, ਸ਼ਾਨੋ ਸ਼ੌਕਤ ਨਾਲ ਇਹ ਪ੍ਰਗਟ ਹੋ ਕੇ ਸੰਸਾਰ ਤੋਂ ਪਰਲੋਕ ਨੂੰ ਜਾਂਦਾ ਹੈ। ਇਹਦਾ ਮਤਲਬ ਇਹ ਹੈ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹ ਇਸ ਜੀਵਨ ਦੇ ਪੰਧ ਨੂੰ ਵੀ ਬੜੇ ਸੌਖੇ ਢੰਗ ਦੇ ਨਾਲ ਤੈਅ ਕਰਦੇ ਹਨ, ਅਤੇ ਫਿਰ ਜਦੋਂ ਆਉਂਦਾ ਸਮਾਂ ਆਉਂਦਾ ਹੈ, ਮੰਨੈ ਪਤ ਸਿਉਂ ਪ੍ਰਗਟ ਜਾਏ, ਉਹ ਬੜੀ ਇੱਜ਼ਤ ਨਾਲ, ਪਤ ਦਾ ਅਰਥ ਹੈ ਇੱਜ਼ਤ, ਉਹ ਬੜੀ ਇੱਜ਼ਤ ਅਵਰੋਹ ਦੇ ਨਾਲ, ਬੜੀ ਸ਼ਾਨੋ ਸ਼ੌਕਤ ਦੇ ਨਾਲ, ਐਨ ਜ਼ਾਹਰ ਹੋ ਕੇ, ਪ੍ਰਸਿੱਧ ਹੋ ਕੇ ਪਰਮੇਸ਼ੁਰ ਦੀ ਦਰਗਾਹ ਵਿੱਚ ਜਾਂਦੇ ਹਨ। ਐਸੇ ਗੁਰਮੁਖਾਂ ਬਾਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਫਰਮਾਇਆ ਹੈ, ਜਦੋਂ ਅਕਾਲ ਪੁਰਖ ਵਾਹਿਗੁਰੂ ਦੇ ਪਿਆਰਿਆਂ ਦਾ ਅੰਤਮ ਸਮਾਂ ਆਉਂਦਾ ਹੈ ਤਾਂ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਵੱਲੋਂ ਉਹਨਾਂ ਨੂੰ ਇੱਕ ਸੱਦਾ ਆਉਂਦਾ। ਸੱਦਾ ਤਾਂ ਸਾਰਿਆਂ ਨੂੰ ਆਉਂਦਾ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਪਰ ਸੱਦੇ ਦੇ ਵਿੱਚ ਵੀ ਫਰਕ ਹੁੰਦਾ। ਜਿਹੜਾ ਗੁਰਮੁਖਾਂ ਨੂੰ ਸੱਦਾ ਆਉਂਦਾ ਹੈ ਉਹਦੇ ਵਿੱਚ ਫਰਕ ਹੈ, ਜਿਹੜਾ ਮਨਮੁਖਾਂ ਨੂੰ ਸੱਦਾ ਆਉਂਦਾ ਉਹਦੇ ਵਿੱਚ ਵੀ ਬਹੁਤ ਫਰਕ ਹੈ। ਜਿਹੜਾ ਮਨਮੁਖਾਂ ਨੂੰ ਸੱਦਾ ਆਉਂਦਾ ਉਹਦੇ ਬਾਰੇ ਸਤਿਗੁਰੂ ਦੀ ਬਾਣੀ ਨੇ ਲਿਖਿਆ ਹੈ, ਚਲੋ ਸ਼ਤਾਬ ਦੀਵਾਨ ਬੁਲਾਇਆ, ਹਰ ਫਰਮਾਨ ਦਰਗਾਹ ਕਾ ਆਇਆ। ਜਿਹੜੇ ਮਨਮੁੱਖ ਨੇ ਉਹਨਾਂ ਨੂੰ ਤੱਦੀ ਦਾ ਸੱਦਾ ਆਉਂਦਾ, ਚਲੋ ਸ਼ਤਾਬ, ਬਈ ਛੇਤੀ ਚਲੋ, ਤੁਹਾਨੂੰ ਧਰਮਰਾਜ ਦੀ ਕਚਹਿਰੀ ਵਿੱਚ ਬੁਲਾਇਆ ਗਿਆ ਹੈ। ਅਤੇ ਫਿਰ ਜਦੋਂ ਆਦਮੀ ਕੁਛ ਪੈਰ ਜੇ ਮਲਦਾ ਨਾ ਨੁਕਰ ਕਰਦਾ ਹੈ, ਉਹ ਫਿਰ ਕਹਿੰਦੇ ਨੇ ਚੱਲ ਦਰ ਹਾਲ, ਇਸੇ ਹਾਲਤ ਵਿੱਚ ਹੁਣੇ ਹੀ ਤੈਨੂੰ ਜਾਣਾ ਪਵੇਗਾ। ਅਤੇ ਮਨਮੁੱਖਾਂ ਨੂੰ ਇਸ ਤਰ੍ਹਾਂ ਸਖਤੀ ਦਾ ਸੱਦਾ ਆਉਂਦਾ, ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਅਤੇ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਬੜੇ ਪਿਆਰ ਦਾ ਸੱਦਾ ਆਉਂਦਾ, ਉਹ ਕਿਵੇਂ ਆਉਂਦਾ ਹੈ? ਸਤਿਗੁਰੂ ਦੇ ਬਚਨ ਹਨ, ਜਿਨ ਤੋਂ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਛੇਤੀ ਕਰ ਆਓ, ਅੰਧ ਮੰਗਲ ਗੁਣ ਗਾਓ ਸਹਿਜ ਧੁਨ, ਨਿਚਲ ਰਾਜ ਕਮਾਓ ਤੁਮ ਕਰ ਆਵੋ ਮੇਰੇ ਮੀਤ, ਤੁਮਰੇ ਦੁਖੀ ਹਰ ਆਪ ਨਿਵਾਰੇ, ਆਪਦਾ ਪਈ ਬਤੀਤ। ਇਹ ਜਿਹੜਾ ਗੁਰਮੁਖਾਂ ਨੂੰ ਸੱਦਾ ਆਉਂਦਾ ਹੈ ਨਾ, ਉਹਦੇ ਬਾਰੇ ਸਤਿਗੁਰੂ ਨੇ ਜ਼ਿਕਰ ਕੀਤਾ। ਹਜ਼ੂਰ ਕਹਿੰਦੇ ਨੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਮੰਨੈ ਪਤ ਸਿਉਂ ਪ੍ਰਗਟ ਜਾਏ, ਉਹ ਸੰਸਾਰ ਦੇ ਵਿੱਚ ਵੀ ਪ੍ਰਸਿੱਧੀ ਹਾਸਲ ਕਰਦੇ ਨੇ ਅਤੇ ਬੜੀ ਸ਼ਾਨੋ ਸ਼ੌਕਤ ਨਾਲ ਦਰਗਾਹ ਵਿੱਚ ਜਾਂਦੇ ਨੇ, ਕਿਉਂਕਿ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦੇ ਲਈ ਮੌਤ ਦਾ ਡਰ ਵੀ ਖਤਮ ਹੋ ਜਾਂਦਾ, ਔਰ ਉਹਨਾਂ 'ਤੇ ਐਸੀ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਔਰ ਉਹਨਾਂ ਨੂੰ ਜਿਵੇਂ ਦੁਨੀਆ ਦੇ ਲੋਕਾਂ ਨੂੰ ਵਿਆਹ ਦੀ ਖੁਸ਼ੀ ਹੁੰਦੀ ਹੈ, ਅਤੇ ਵਾਹਿਗੁਰੂ ਦੇ ਪਿਆਰਿਆਂ ਨੂੰ ਮਰਨ ਦੀ ਵੀ ਓਨੀ ਖੁਸ਼ੀ ਹੁੰਦੀ ਹੈ। ਇੱਕ ਬਹੁਤ ਵੱਡੀ ਗੱਲ ਹੈ, ਮੰਨੈ ਪਤ ਸਿਉਂ ਪ੍ਰਗਟ ਜਾਏ, ਜਿਹੜੇ ਗੁਰੂ ਦੇ ਹੁਕਮ ਨੂੰ ਮੰਨਦੇ ਨੇ ਔਰ ਉਹ ਬੜੀ ਸ਼ਾਨੋ ਸ਼ੌਕਤ ਨਾਲ ਸੰਸਾਰ ਦੇ ਵਿੱਚ ਇੱਜ਼ਤ ਅਬਰੋਹ ਨੂੰ ਲੈ ਕੇ ਅਤੇ ਪ੍ਰਸਿੱਧੀ ਹਾਸਲ ਕਰਕੇ ਸੋਭਾ ਨੂੰ ਖੱਟ ਕੇ ਫਿਰ ਵਾਹਿਗੁਰੂ ਦੀ ਦਰਗਾਹ ਵਿੱਚ ਜਾਂਦੇ ਨੇ। ਫਰੋਖਸ਼ੀਅਰ ਬਾਦਸ਼ਾਹ ਨੇ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਔਰ ਉਸਨੂੰ ਉਹਨੇ ਬੜੇ ਭਿਆਨਕ ਤਸੀਹੇ ਦਿੱਤੇ। ਇਤਿਹਾਸ ਵਿੱਚ ਇੱਥੋਂ ਤੱਕ ਲਿਖਿਆ ਹੈ, ਇਹਦੀਆਂ ਅੱਖਾਂ ਦੇ ਵਿੱਚ ਗਰਮ ਤੋੜ ਫੇਰ ਦਿੱਤੇ ਔਰ ਇਸਦਾ ਜਮੂਰਾਂ ਦੇ ਨਾਲ ਮਾਸ ਵੀ ਨੋਚਿਆ ਗਿਆ। ਸਾਰੇ ਦੁੱਖਾਂ ਨੂੰ ਖਿੜੇ ਮੱਥੇ ਸਹਾਰਦਾ ਹੋਇਆ ਬੰਦਾ ਸਿੰਘ ਬਹਾਦਰ ਵਾਹਿਗੁਰੂ ਦੇ ਪਾਣੇ ਦੇ ਵਿੱਚ ਸ਼ੁਕਰਾਨਾ ਕਰ ਰਿਹਾ ਹੈ। ਚਿਹਰੇ 'ਤੇ ਕੋਈ ਕਿਸੇ ਕਿਸਮ ਦਾ ਗਮੀ ਦਾ ਨਾਮੋ ਨਿਸ਼ਾਨ ਦਿਖਾਈ ਨਹੀਂ ਦੇ ਰਿਹਾ। ਫਰੋਖਸ਼ੀਅਰ ਬਾਦਸ਼ਾਹ ਹੈਰਾਨ ਹੋ ਕੇ ਪੁੱਛਣ ਲੱਗਿਆ, ਤੈਨੂੰ ਇੰਨੇ ਭਿਆਨਕ ਸੀਹੇ ਦਿੱਤੇ ਜਾ ਰਹੇ ਨੇ, ਤੂੰ ਹਾਲੇ ਵੀ ਇੰਨਾ ਖੁਸ਼ ਹੈ, ਤੇਰੇ ਚਿਹਰੇ 'ਤੇ ਜਾਹੋ ਜਲਾਲ ਟਪਕ ਰਿਹਾ ਹੈ, ਭੋਰਾ ਵੀ ਮਲਾਲ ਨਹੀਂ, ਭੋਰਾ ਵੀ ਉਦਾਸੀ ਨਹੀਂ, ਇਹਦਾ ਕੀ ਕਾਰਨ? ਤਾਂ ਅੱਗੋਂ ਬੰਦਾ ਸਿੰਘ ਬਹਾਦਰ ਨੇ ਇੱਕੋ ਹੀ ਜਵਾਬ ਦਿੱਤਾ, ਇਹ ਮੇਰੇ ਕਲਗੀਧਰ ਪਾਤਸ਼ਾਹ ਦੀ ਕਿਰਪਾ ਹੈ, ਮੈਂ ਉਹਨਾਂ ਦਾ ਹੁਕਮ ਹੀ ਬੰਦਾ ਹਾਂ, ਮੈਂ ਉਹਨਾਂ ਦਾ ਹੁਕਮ ਵਜਾਇਆ, ਤੁਹਾਡੀ ਕੀ ਮਜਾਲ ਸੀ, ਤੁਸੀਂ ਮੈਨੂੰ ਹੱਥ ਵੀ ਲਾ ਸਕਦੇ, ਇਹ ਤਾਂ ਮੇਰੇ ਗੁਰੂ ਦਾ ਭਾਣਾ ਹੈ, ਮੈਂ ਤਾਂ ਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਣਾ ਹੈ, ਤੁਸੀਂ ਜੋ ਮਰਜ਼ੀ ਹੈ ਕਰਨਾ ਕਰ ਲਓ, ਪਰ ਤੁਸੀਂ ਮੇਰੀ ਜਿਹੜੀ ਆਤਮਕ ਖੁਸ਼ੀ ਹੈ, ਆਨੰਦ ਹੈ, ਖੇੜਾ ਹੈ, ਉਹ ਨਹੀਂ ਤੁਸੀਂ ਖੋ ਸਕਦੇ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਇਹ ਗੱਲ ਸੁਣ ਕੇ ਫਰੋਖਸ਼ੀਅਰ ਬਾਦਸ਼ਾਹ ਨੂੰ ਬਹੁਤ ਗੁੱਸਾ ਆਇਆ। ਜਿਹੜੇ ਕੱਟੜ ਮੌਲਵੀ ਸਨ ਉਹਨਾਂ ਨਾਲ ਸਲਾਹ ਕੀਤੀ, ਵੀ ਇਹ ਬੰਦਾ ਸਿੰਘ ਬਹਾਦਰ ਸਾਡੀ ਕੋਈ ਗੱਲ ਮੰਨਣ ਵਾਸਤੇ ਵੀ ਤਿਆਰ ਨਹੀਂ, ਕੋਈ ਇਹੋ ਜਿਹਾ ਤਰੀਕਾ ਅਪਣਾਓ ਜਿਵੇਂ ਇਹ ਦੁੱਖ ਨੂੰ ਦੁੱਖ ਮੰਨਣਾ ਸ਼ੁਰੂ ਕਰ ਦੇਵੇ, ਸਾਡੀ ਈਨ ਮੰਨ ਲਵੇ, ਕੋਈ ਹਾਏ ਤੋਵਾ ਆਪਣੇ ਮੂੰਹੋਂ ਇੱਕ ਵਾਰੀ ਕਹਿ ਦੇਵੇ। ਬੜੇ ਯਤਨ ਕੀਤੇ, ਹਾਥੀ ਦੇ ਪਿੱਛੇ ਵੀ ਸੰਗਲ ਪਾ ਕੇ ਘਸੀਟਿਆ, ਸਭ ਕੁਛ ਹੋਇਆ, ਪਰ ਬੰਦਾ ਸਿੰਘ ਬਹਾਦਰ ਉਸੇ ਤਰ੍ਹਾਂ ਹੀ ਆਪਣੀ ਮਸੀ ਵਿੱਚ ਰਿਹਾ। ਅਖੀਰ 'ਤੇ ਉਹਨਾਂ ਸੋਚਿਆ ਵੀ ਹੁਣ ਉਂਝ ਤਾਂ ਇਹ ਕਿਸੇ ਤਰ੍ਹਾਂ ਸਾਡੀ ਗੱਲ ਮੰਨਣ ਲਈ ਤਿਆਰ ਨਹੀਂ, ਹਾਂ ਇੱਕ ਤਰੀਕਾ ਹੈ, ਉਹ ਵਰਤ ਕੇ ਦੇਖੀਏ, ਸ਼ਾਇਦ ਇਹ ਦੁੱਖ ਮੰਨ ਲਵੇ ਜਾਂ ਸਾਡੀ ਈਨ ਮੰਨ ਲਵੇ। ਕਹਿੰਦੇ ਨੇ ਬੰਦਾ ਸਿੰਘ ਬਹਾਦਰ ਦੇ ਪੁੱਤਰ ਨੂੰ, ਜਿਸਦਾ ਨਾਮ ਅਜੈ ਸਿੰਘ ਲਿਖਿਆ ਹੋਇਆ ਹੈ, 4 ਸਾਲ ਦਾ ਸੀ, ਬੰਦਾ ਸਿੰਘ ਦੇ ਸਾਹਮਣੇ ਲੈ ਆਏ ਅਤੇ ਉਹਨੂੰ ਕਹਿਣ ਲੱਗੇ, ਬੰਦਾ ਸਿੰਘ ਇਸ ਨੂੰ ਪਛਾਣਨਾ, ਇਹ ਕੌਣ ਹੈ? ਹਾਂ ਇਹ ਸਤਿਗੁਰੂ ਦੀ ਦਾਤ ਮੇਰਾ ਪੁੱਤਰ ਹੈ। ਅੱਛਾ, ਕਹਿੰਦੇ ਹੁਣ ਅਸੀਂ ਇਹਨੂੰ ਕਤਲ ਕਰਨ ਲੱਗੇ ਹਾਂ। ਬੰਦਾ ਸਿੰਘ ਕਹਿਣ ਲੱਗਾ, ਜੋ ਸਤਿਗੁਰੂ ਦਾ ਭਾਣਾ, ਤੇਰਾ ਕੀਆ ਮਿੱਠਾ ਲੱਗੇ, ਹਰਨਾਮ ਪਦਾਰਥ ਨਾਨਕ ਮੰਗੇ। ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਸ ਦੇ 4 ਸਾਲ ਦੇ ਪੁੱਤਰ ਨੂੰ ਕਤਲ ਕੀਤਾ ਗਿਆ ਔਰ ਉਸਦਾ ਪੇਟ ਚਾਕ ਕਰਕੇ, ਉਹਦਾ ਤੜਫਦਾ ਹੋਇਆ ਦਿਲ, ਉਹਦਾ ਕਾਲਜਾ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਕੋਲ ਲੈ ਆਏ। ਕਹਿਣ ਲੱਗੇ, ਬੰਦਾ ਸਿੰਘ ਬਹਾਦਰ ਹੁਣ ਤਾਂ ਸਾਡੀ ਗੱਲ ਮੰਨੇਗਾ ਨਾ, ਹੁਣ ਤਾਂ ਦੁੱਖ ਨੂੰ ਦੁੱਖ ਮੰਨੇਗਾ ਨਾ। ਬੰਦਾ ਸਿੰਘ ਬਹਾਦਰ ਕਹਿਣ ਲੱਗਾ, ਦੱਸੋ। ਕਹਿਣ ਲੱਗੇ, ਹੁਣ ਤੇਰੇ ਪੁੱਤਰ ਦਾ ਕਾਲਜਾ ਕੱਢ ਕੇ ਤੇਰੇ ਮੂੰਹ ਵਿੱਚ ਤੁੰਨਿਆ ਜਾ ਰਿਹਾ ਹੈ ਅਤੇ ਉਹਦੀਆਂ ਆਂਦਰਾਂ ਦਾ ਹਾਰ ਬਣਾ ਕੇ ਤੇਰੇ ਗਲ ਦੇ ਵਿੱਚ ਪਾਇਆ ਜਾ ਰਿਹਾ ਹੈ, ਹੁਣ ਤਾਂ ਸਾਡੀ ਗੱਲ ਮੰਨੇਗਾ ਨਾ। ਜਦੋਂ ਇਹ ਗੱਲ ਉਹਨੇ ਆਖੀ ਤਾਂ ਬੰਦਾ ਸਿੰਘ ਬਹਾਦਰ ਹੋਰ ਵੀ ਖੁਸ਼ੀ ਦੇ ਵਿੱਚ ਮੁਸਕਰਾਇਆ। ਕਹਿਣ ਲੱਗਾ, ਅੱਜ ਤਾਂ ਮੈਂ ਬੜਾ ਖੁਸ਼ ਹਾਂ। ਕਿਉਂ ਖੁਸ਼ ਹਾਂ? ਕਿਉਂਕਿ ਮੈਂ ਅੱਜ ਸ਼ਹੀਦੀ ਦਾ ਜਾਮ ਪੀ ਰਿਹਾ ਹਾਂ।